SBS
Radio.
SBS ਪੰਜਾਬੀ ਰੇਡੀਓ ਦੇ ਵਿੱਚ ਮੈਨੂੰ ਖੁਸ਼ੀ ਹੋ ਰਹੀ ਹੈ, ਮਾਣ ਦੇ ਨਾਲ ਮੈਂ ਮਿਲਾਉਣਾ ਚਾਹ ਰਿਹਾ ਸਰਦਾਰ ਜਨਮੇਜਾ ਸਿੰਘ ਜੌਹਲ ਜੀ ਦੇ ਨਾਲ, ਜਿਹੜੇ ਕਿ ਸਾਡੇ SBS ਪੰਜਾਬੀ ਰੇਡੀਓ ਦੇ ਨਾਲ ਵੀ ਕਾਫੀ ਸਮਾਂ ਜੁੜੇ ਰਹੇ। ਕੁਝ ਦੇਰ ਪਹਿਲਾਂ ਦੀ ਗੱਲ ਹੈਗੀ ਹੈ, ਜਿਹੜੇ ਮੁਹਾਵਰੇ ਵਗੈਰਾ ਹੁੰਦੇ ਸੀਗੇ, ਅਖਾਣ ਵਗੈਰਾ, ਉਹਨਾਂ ਦਾ ਸਾਂਝ ਪਾਈ ਸੀ ਇਹਨਾਂ ਨੇ। ਅੱਜ 31ਵੀਆਂ ਸਿੱਖ ਖੇਡਾਂ ਦੇ ਵਿੱਚ ਆਪਣੀ ਐਗਜੀਬਿਸ਼ਨ ਫੋਟੋਆਂ ਦੀ ਲੈ ਕੇ ਇੱਥੇ ਆਏ ਆ ਉਚੇਚੇ ਤੌਰ ਦੇ ਉੱਤੇ। ਬਹੁਤ ਬਹੁਤ ਸਵਾਗਤ ਹੈ ਜੀ ਸਿਡਨੀ ਆਉਣ 'ਤੇ ਸਾਡੇ SBS ਪੰਜਾਬੀ ਰੇਡੀਓ ਵੱਲੋਂ।
ਬਹੁਤ ਧੰਨਵਾਦ ਜੀ ਮੈਨੂੰ ਮੇਰੇ ਨਾਲ ਗੱਲ ਕਰਨ ਲਈ ਅਤੇ ਮੈਨੂੰ ਮੇਰਾ ਸਵਾਗਤ ਕਰਨ ਦੇ ਲਈ।
ਜੌਹਲ ਸਾਹਿਬ, ਅਸੀਂ ਛੋਟੇ ਛੋਟੇ ਹੁੰਦੇ ਸੀ, ਅਖਬਾਰਾਂ ਵਿੱਚ ਕੈਮਰੇ ਦੀ ਅੱਖ ਵਾਲੇ ਕੈਪਸ਼ਨ ਦੇਖਦੇ ਹੁੰਦੇ ਸੀ ਤੁਹਾਡੇ। ਤੁਸੀਂ ਕਦੋਂ ਫੋਟੋਗ੍ਰਾਫੀ ਸਟਾਰਟ ਕੀਤੀ, ਹੁਣ ਤੱਕ ਸਫ਼ਰ ਕਿਵੇਂ ਦਾ ਰਿਹਾ?
ਦੇਖੋ, ਸਟਾਰਟ ਤਾਂ ਚੇਤ ਰੂਪ 'ਚ ਹੀ ਹੋਈ ਆ ਅਤੇ ਫੋਟੋਗ੍ਰਾਫੀ ਤਾਂ 1970 ਤੋਂ ਕਹਿ ਲਓ ਸ਼ੁਰੂ ਕੀਤੀ ਆ। 72 ਦੇ ਵਿੱਚ ਇਹਨੂੰ ਫਿਰ ਐਜ਼ ਏ ਮੀਡੀਅਮ ਯੂਜ਼ ਕੀਤਾ ਬਈ ਪੰਜਾਬ ਦੀ ਡਾਕੂਮੈਂਟੇਸ਼ਨ ਕਰਨ ਦੇ ਲਈ, ਅਤੇ ਉਦੋਂ ਬਾਅਦ ਬਸ ਚੱਲੀ ਆਉਂਦੀ ਹੈ, ਨਾਲ ਦੀ ਨਾਲ ਕਰਦੇ ਰਹੇ, ਨਾਲ ਦੀ ਨਾਲ ਸਿੱਖਦੇ ਰਹੇ।
ਉਸ ਜ਼ਮਾਨੇ ਦੇ ਵਿੱਚ ਪੁਰਾਣੇ ਕੈਮਰੇ ਹੁੰਦੇ ਸੀਗੇ,
ਹਾਂਜੀ,
ਰੀਲਾਂ ਵਗੈਰਾ ਪੈਂਦੀਆਂ ਸੀਗੀਆਂ, ਕਾਫੀ ਖਰਚਾ ਵੀ ਹੁੰਦਾ ਸੀ,
ਹਾਂਜੀ,
ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਸੀਗਾ।
ਬਿਲਕੁਲ।
ਤੁਸੀਂ ਕਿੱਦਾਂ ਮੈਨੇਜ ਕੀਤਾ ਜੀ?
ਦੇਖੋ, ਪੈਸੇ ਤਾਂ ਸਾਡੇ ਕੋਲ ਵੀ ਨਹੀਂ ਸੀ ਹੁੰਦੇ, ਪਰ ਅਸੀਂ ਹਮੇਸ਼ਾ ਇਹ ਸੋਚਦੇ ਸੀ ਵੀ ਜਿਹੜਾ ਵੀ ਕੋਈ ਮਸਲਾ ਹੈ ਉਹਦਾ ਹੱਲ ਹੁੰਦਾ। ਫਿਰ ਅਸੀਂ ਕੁਝ ਦੋਸਤਾਂ ਨਾਲ, ਜਿਹੜੇ ਬੰਦੇ ਹੋਲਸੇਲ ਦਾ ਕੰਮ ਕਰਦੇ ਸੀਗੇ, ਕੋਈ ਦੁਕਾਨਾਂ ਵਾਲਿਆਂ ਨਾਲ ਪ੍ਰੇਮ ਪਾਇਆ, ਕੁਛ ਆਪਣੀਆਂ ਫੋਟੋਆਂ ਇੱਦਾਂ ਦੀਆਂ ਖਿੱਚੀਆਂ ਵੀ ਜਿਹੜੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਸੀਗੀਆਂ, ਅਤੇ ਉਹਨਾਂ ਨੂੰ ਲੱਗਿਆ ਵੀ ਇਹ ਮੁੰਡੇ ਜਿਹੜੇ ਆ ਇਹ ਨੌਨ ਕਮਰਸ਼ੀਅਲ ਕੰਮ ਕਰ ਰਹੇ ਆ, ਸੁਸਾਇਟੀ ਵਾਸਤੇ ਕੰਮ ਕਰ ਰਹੇ ਆ, ਅਤੇ ਉਹਨਾਂ ਨੇ ਸਾਡੀ ਮਦਦ ਕੀਤੀ। ਅਤੇ ਉਦੋਂ ਮਤਲਬ ਤਕਰੀਬਨ 5 ਰੁਪਏ ਦੀ ਫਿਲਮ ਮਿਲਦੀ ਹੁੰਦੀ ਸੀਗੀ, ਅਤੇ ਅਸੀਂ ਫਿਰ ਸਾਡੇ ਦੋਸਤ ਹੁੰਦੇ ਸੀ ਉਹ 100 ਫੁੱਟ ਦਾ ਰੋਲ ਲੈ ਕੇ ਆਉਂਦੇ ਹੁੰਦੇ ਸੀ ਫਿਲਮਾਂ ਦਾ, ਅਤੇ ਉਹ ਫਿਰ 100 ਫੁੱਟ 'ਚੋਂ ਕੱਟ ਕੇ ਸਾਨੂੰ ਦਿੰਦੇ ਹੁੰਦੇ ਸੀਗੇ, ਅਤੇ ਹਾਂਜੀ ਸਾਨੂੰ ਫਿਰ ਉਹ 2-2.5 ਰੁਪਏ ਦਾ ਪੈਂਦਾ ਸੀ। ਡਿਵੈਲਪਿੰਗ ਫਿਰ ਅਸੀਂ ਆਪ ਕਰੀਦੀ ਸੀ, ਸਾਰੇ ਕੈਮੀਕਲ ਸਿੱਖੇ ਵੀ ਕਿੱਦਾਂ ਹੋਣੀ ਆ, ਅਤੇ ਉਹ ਅਸੀਂ ਆਪ ਕਰਨੀ ਸ਼ੁਰੂ ਕਰਤੀ, ਪ੍ਰਿੰਟਿੰਗ ਆਪ ਕਰਨੀ ਸ਼ੁਰੂ ਕਰ ਦਿੱਤੀ। ਹਾਂਜੀ, ਉਹ ਸਾਰਾ ਉਹ ਟੈਂਪਰੇਰੀ ਜਿਵੇਂ ਬਾਥਰੂਮ ਨੂੰ ਬਣਾ ਲਿਆ, ਕਾਲੀਆਂ ਸ਼ੀਟਾਂ ਲਾ ਕੇ ਕਰ ਲਿਆ, ਉਹ ਬਲਬ ਲਾ ਕੇ ਲਾਲ ਬਲਬ ਲਾ ਲਿਆ, ਅਤੇ ਮਤਲਬ ਇਨੋਵੇਟਿਵ ਵੀ ਸਾਰਾ ਕੰਮ ਕੀਤਾ। ਅਤੇ ਉਦੋਂ ਬਾਅਦ ਫਿਰ ਜਦੋਂ ਕਿਤੇ ਪੈਸੇ ਹੋਣੇ ਫਿਰ 100 ਫੁੱਟ ਦਾ ਰੋਲ ਆਪ ਖਰੀਦ ਲੈਣਾ, ਫਿਰ ਸਾਨੂੰ ਉਹ 125 ਰੁਪਏ 1.5 ਰੁਪਏ 'ਚ ਫਿਲਮ ਪੈਣੀ, ਅਤੇ ਇੱਦਾਂ ਫਿਰ ਮਤਲਬ ਜਿਹੜਾ ਸਾਡਾ ਸੀਗਾ ਉਹ ਕੰਮ ਸਿਰਾ ਚੱਲਦਾ ਰਿਹਾ, ਅਫੋਰਡੇਬਿਲਟੀ ਕਰਦੇ ਰਹੇ। ਅਤੇ ਪਰ ਫਿਰ ਇਹ ਸੋਚੀਦਾ ਸੀ ਵੀ ਕਿਸੇ ਵੀ ਹੋਰ ਸ਼ੌਕ ਨਾਲੋਂ ਇਹ ਸਸਤਾ ਆ।
ਮੈਂ ਇਹੀ ਪੁੱਛਣ ਲੱਗਾ ਸੀਗਾ ਕਿ ਹੋਰ ਵੀ ਬੜੇ ਸ਼ੌਕ ਹੁੰਦੇ ਆ, ਕਈਆਂ ਨੂੰ ਬਾਗਬਾਨੀ ਦਾ ਹੁੰਦਾ, ਕਈਆਂ ਨੂੰ ਫਲਾਵਰਿੰਗ ਦਾ ਹੁੰਦਾ, ਕਈਆਂ ਨੂੰ ਕੈਕਟਸ ਦਾ ਹੁੰਦਾ, ਤੁਹਾਨੂੰ ਫੋਟੋਗ੍ਰਾਫੀ ਦਾ ਹੀ ਕਿਉਂ ਚੰਗਾ ਲੱਗਿਆ?
ਨਹੀਂ, ਫੋਟੋਗ੍ਰਾਫੀ ਨੂੰ ਮੈਂ ਇਕੱਲਾ ਸ਼ੌਕ ਨਹੀਂ, ਇਹਨੂੰ ਐਜ਼ ਏ ਮੀਡੀਅਮ ਯੂਜ਼ ਕੀਤਾ ਆਪਣੀ ਗੱਲ ਕਹਿਣ ਲਈ। ਮੈਨੂੰ ਦੂਜੇ ਵੀ ਸ਼ੌਕ ਹੈਗੇ ਆ, ਬਾਗਬਾਨੀ ਦੇ ਵੀ, ਦੂਜੇ ਵੀ ਮੇਰੇ, ਈਵਨ ਮੇਰੀ ਇੱਕ ਕਿਤਾਬ ਹੈ ਜਿਹੜੀ ਕਿ 100 ਗੁਣਕਾਰੀ ਪੌਦਿਆਂ ਦੇ ਉੱਤੇ ਆ, ਔਰ ਸਭ ਤੋਂ ਵੱਧ ਵਿਕੀ ਆ ਉਹ, ਅਤੇ ਉਹ ਨਹੀਂ ਗੱਲ ਹੈਗੀ। ਮਤਲਬ ਮੈਂ ਉਹ ਗੱਲ ਕਰਦਾ ਕਿ ਜਿਹੜੀ ਹੋਬੀ ਆ ਕੋਈ ਵੀ ਸਸਤੀ ਨਹੀਂ ਸੀ, ਪੇਂਟਿੰਗ ਕਰ ਲਓ, ਪੇਂਟਿੰਗ ਕਿਹੜੀ ਸਸਤੀ ਪੈਂਦੀ ਸੀ, ਰੰਗ ਲਿਆਉਣੇ, ਕੈਨਵਸ ਲਿਆਉਣਾ, ਔਰ 'ਚ ਇਨਵੈਸਟਮੈਂਟ ਜ਼ਿਆਦਾ ਸੀ ਅਤੇ ਫਿਰ ਟਾਈਮ ਵੀ ਵੱਧ ਲੱਗਦਾ ਸੀ। ਅਸੀਂ ਇਹ ਕਰਦੇ ਸੀ ਵੀ, ਮੇਰਾ ਹਮੇਸ਼ਾ ਲੋਕਾਂ ਨੂੰ ਇਹ ਹੁੰਦਾ ਸੀ ਵੀ ਤੁਸੀਂ ਜਿਹੜੀ ਵੀ ਹੋਬੀ ਕਰਨੀ ਹੈ ਉਹਦੀਆਂ ਸਾਰੀਆਂ ਹੀ ਦੇਖੋ ਪਰਤਾਂ, ਵੀ ਉਹ ਪਰਤਾਂ ਦੇਖੋ ਅਤੇ ਉਹਨੂੰ ਪੜਤੇ 'ਚ ਲਿਆਓ, ਅਤੇ ਅਸੀਂ ਉਹ ਸਾਰਾ ਕਰੀਦਾ ਸੀਗਾ। ਉਹਦੇ ਕਰਕੇ ਸਾਨੂੰ ਜਿਹੜੀ ਫੋਟੋਗ੍ਰਾਫੀ ਸੀਗੀ ਉਹ ਸਸਤੀ ਪੈਣ ਲੱਗ ਪਈ, ਫਿਰ ਇਹਦਾ ਇਮੀਡੀਏਟ ਰਿਜ਼ਲਟ ਸੀਗਾ, ਅਤੇ ਉਹਦੇ ਨਾਲ ਵੀ ਬੜਾ ਫਾਇਦਾ ਹੋਇਆ। ਜਿਹੜੇ ਅਸੀਂ ਕਲਰ ਦੀ ਕਰਦੇ ਸੀ ਉਹਨਾਂ ਦਿਨਾਂ 'ਚ ਹਾਲੇ ਕਲਰ ਨਹੀਂ ਸੀ ਹੁੰਦੀ, ਫਿਰ ਟਰਾਂਸਪੈਰੈਂਸੀਆਂ ਮੈਂ ਖਿੱਚਦਾ ਹੁੰਦਾ ਸੀ, ਉਹ ਟਰਾਂਸਪੈਰੈਂਸੀਆਂ ਫਿਰ ਬੋਂਬੇ ਭੇਜੀ ਦੀਆਂ ਸੀ, ਅਤੇ ਨਾਲ ਪੈਸੇ ਭੇਜਣੇ ਜਾਂ VPP ਆਉਣੀ, ਅਤੇ ਫਿਰ ਈਵਨ ਬਾਅਦ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਹੋ ਗਈ, ਇੱਕ ਬਹੁਤ ਹਾਈ ਰੈਜੋਲੂਸ਼ਨ ਸਲੋ ਸਪੀਡ ਟਰਾਂਸਪੈਰੈਂਸੀਆਂ ਹੁੰਦੀਆਂ ਸੀ 25 ASA ਦੀਆਂ, ਉਹਦੀ ਇੱਕੋ ਲੈਬ ਬਚੀ ਸੀ, ਉਹ ਲੈਬ ਜਿਹੜੀ ਆਸਟ੍ਰੇਲੀਆ 'ਚ ਹੁੰਦੀ ਸੀ, ਤੁਹਾਨੂੰ ਦੱਸ ਦੇਵਾਂ, ਮੈਨੂੰ ਹੁਣ ਚੇਤੇ ਆਇਆ, ਬਾਈ ਚਾਂਸ ਚੇਤੇ ਆ ਗਿਆ ਤੁਸੀਂ ਗੱਲ ਕਰਾਈ ਤਾਂ, ਉਹ ਸਿਰਫ ਇੱਕੋ ਲੈਬ, ਲਾਸਟ ਲੈਬ ਜਿਹੜੀ ਸੀਗੀ ਜਿਹੜੀ ਉਹ ਟਰਾਂਸਪੈਰੈਂਸੀਆਂ ਕਰਦੀ ਸੀ, ਉਹ ਆਸਟ੍ਰੇਲੀਆ ਸੀ, ਸ਼ਹਿਰ ਨਹੀਂ ਮੈਨੂੰ ਯਾਦ ਵੀ ਸਿਡਨੀ ਸੀ ਜਾਂ ਮੈਲਬੋਰਨ ਸੀ, ਕਿੱਥੇ ਵੀ ਸੀਗੀ, ਅਤੇ ਅਸੀਂ ਫਿਰ ਇੱਥੇ ਉਹ ਪੇਡ ਹੁੰਦੀ ਸੀ, ਸਣੇ ਲਿਫਾਫੇ ਪੇਡ ਲਿਫਾਫੇ ਆਉਂਦੀ ਸੀ, ਸਾਡੀ ਸਿਰਫ ਇੰਡੀਆ ਤੋਂ ਪੋਸਟੇਜ ਲੱਗਦੀ ਹੁੰਦੀ ਸੀ, ਅਤੇ ਉਹ ਫਿਰ ਸਾਨੂੰ ਉੱਥੇ ਮਤਲਬ ਪੇਡ ਦਾ ਮਤਲਬ ਪਹਿਲਾਂ ਪੈਸੇ ਦੇ ਦਿੱਤੇ ਡਾਲਰਾਂ 'ਚ, ਅਤੇ ਉਹ ਫਿਰ ਸਾਡੇ ਕੋਲ ਉੱਥੋਂ ਅਸੀਂ ਕਰਾਉਂਦੇ ਹੁੰਦੇ ਸੀਗੇ, ਤੇ ਇਦਾਂ ਦੇ ਕਈ ਕੁਛ ਹੀ ਇੰਟਰਸਟਿੰਗ ਰਿਹਾ ਮੈਨੂੰ ਹੁਣ ਤੁਹਾਡੇ ਤੱਕ ਕਹਿਣਾ।
ਜਿਹੜੇ ਤੁਸੀਂ ਸਬਜੈਕਟ ਚੂਜ਼ ਕਰਦੇ ਸੀ ਵੀ ਆਹ ਫੋਟੋ ਖਿੱਚਣੀ ਹੈ ਜਾਂ ਕਿਸ ਬੈਕਗਰਾਊਂਡ ਦੀ ਹੋਵੇ, ਉਹ ਕਿੱਦਾਂ ਡਿਸਾਈਡ ਕਰਦੇ ਸੀਗੇ? ਕੀ ਹੁੰਦਾ ਸੀ ਤੁਹਾਡੀ ਕਿ ਮੈਸੇਜ ਵੀ ਕਨਵੇ ਕਰਨਾ, ਜਿਹੜਾ ਆਪਣਾ ਸੱਭਿਆਚਾਰ ਹੈ, ਕਲਚਰ ਹੈ, ਕਿਸ ਚੀਜ਼ ਨੂੰ ਮੁੱਖ ਰੱਖ ਕੇ ਤੁਸੀਂ ਫੋਟੋ ਖਿੱਚਦੇ ਸੀ ਜਾਂ ਉਹਨੂੰ ਫਿਰ ਅੱਗੇ ਪ੍ਰੋਡਿਊਸ ਕਰਦੇ ਸੀ?
ਦੇਖੋ, ਸਬਜੈਕਟ ਤੁਹਾਡੇ ਅੰਦਰ ਹੁੰਦਾ, ਜਦੋਂ ਤੁਸੀਂ ਇਹ ਲੱਭ ਰਹੇ ਹੋ ਕਿ ਕਲਚਰ ਦੇ ਵਿੱਚ ਕੀ ਆ ਜਾਂ ਨੇਚਰ ਦੇ ਵਿੱਚ ਕੀ ਆ, ਅਤੇ ਤੁਹਾਨੂੰ ਚੋਇਸ ਲੈਣ ਦੀ ਲੋੜ ਨਹੀਂ ਹੁੰਦੀ, ਤੁਹਾਡੇ ਅੰਦਰ ਆਪਣੇ ਆਪ ਹੀ ਤੁਹਾਡਾ ਜਿਹੜਾ ਦਿਮਾਗ ਹੈ ਉਹ ਉਹਨੂੰ ਆਪੇ ਕੈਲਕੂਲੇਟ ਕਰੀ ਜਾਂਦਾ ਕੰਟੀਨਿਊਸਲੀ, ਅਤੇ ਉਹਨੇ ਕੰਟੀਨਿਊਸਲੀ ਕੈਲਕੂਲੇਟ ਕਰਦੇ ਨੇ ਤੁਹਾਡਾ, ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਲੱਭ ਪੈਣੀਆਂ ਨੇ। ਕੋਈ ਮਤਲਬ ਮੈਂ ਇਹ ਅਵੋਇਡ ਕੀਤਾ ਵੀ ਲੋਕਾਂ ਦੀਆਂ ਫੋਟੋਆਂ ਖਿੱਚ ਕੇ ਉਹਨਾਂ ਨੂੰ ਦੇਣ ਦੀ ਗੱਲਾਂ, ਮੈਂ ਉਹ ਕੰਮ ਨਹੀਂ ਕੀਤਾ, ਉਹ ਨਹੀਂ ਕੰਮ ਕੀਤਾ ਮੈਂ, ਉਹਦੀ ਖਾਤਰ ਮੈਨੂੰ ਬਦਨਾਮੀ ਬੜੀ ਆ, ਬੜੇ ਲੋਕ ਕਰਦੇ ਵੀ ਫੋਟੋ ਖਿੱਚ ਲੈਂਦਾ ਦਿੰਦਾ ਨਹੀਂ। ਪਰ ਫਿਰ ਮੈਂ ਕਹਿੰਦਾ ਵੀ ਮੈਂ ਵੀ ਮੈਂ ਰੋਟੀਗ੍ਰਾਫਰ ਨਹੀਂ ਹੈਗਾ, ਮੈਂ ਫੋਟੋਗ੍ਰਾਫਰ ਹੈ।
ਰੋਟੀਗ੍ਰਾਫਰ ਐਂਡ ਫੋਟੋਗ੍ਰਾਫਰ, ਬਹੁਤ ਵਧੀਆ,
ਦੋਨਾਂ 'ਚ ਫਰਕ ਹੈ। ਇੱਕ ਬੰਦੇ ਰੋਟੀ ਕਮਾਉਣੀ ਹੈ, ਉਹਨੂੰ ਸਾਨੂੰ ਕੋਈ ਇਤਰਾਜ਼ ਨਹੀਂ, ਕਿਸੇ ਹਰ ਕਲਾ 'ਚ, ਪੇਂਟਿੰਗ 'ਚ ਕਿਹੜੇ ਨਹੀਂ ਰੋਟੀ ਕਮਾਉਣ ਲਈ ਕਰਦੇ, ਜਾਂ ਹੋਰਨਾਂ ਕੰਮਾਂ 'ਚ ਵੀ ਸਾਰਿਆਂ 'ਚ ਲੋਕ ਕਰਦੇ ਆ, ਅਤੇ ਇੱਦਾਂ ਹੀ ਇਹਦੇ ਵਿੱਚ ਹੈਗਾ ਸੀਗਾ। ਅਤੇ ਇਹਦੇ ਵਿੱਚ ਚਲੋ ਅਸੀਂ ਨਾਂ ਦੇ ਦਿੱਤਾ ਥੋੜ੍ਹਾ ਜਿਹਾ, ਅਤੇ ਉਹਦੇ ਨਾਲ ਕੀ ਹੋਇਆ ਕਿ ਅਸੀਂ ਜਿਹੜਾ ਹੈਗਾ ਸਬਜੈਕਟ ਆ ਆਪੇ ਨਿਕਲਦੇ ਆ ਆਪਣੇ। ਉਦੋਂ ਬਾਅਦ ਇੱਕ ਹੋਰ ਸਾਡੀ ਇੱਕ ਭੈੜੀ ਜਿਹੀ ਟਰਮ ਬਣਾਈ ਹੋਈ ਆ ਵੀ ਜਦੋਂ ਅਸੀਂ ਫੋਟੋਗ੍ਰਾਫੀ ਕਰਦੇ ਹਾਂ ਉਦੋਂ ਘੜਚੋਗ੍ਰਾਫੀ ਹੁੰਦੀ ਆ, ਹੈਂ, ਅਤੇ ਜਦੋਂ ਬਾਅਦ ਦੇ ਵਿੱਚ ਫਿਰ ਜਦੋਂ ਉਹ ਲੈਬ 'ਚ ਜਾਂਦੀ ਆ, ਜਦੋਂ ਤੁਹਾਡੇ ਟੇਬਲ 'ਤੇ ਆਉਂਦੀ ਆ ਫੋਟੋ, ਫਿਰ ਉਹ ਫੋਟੋਗ੍ਰਾਫੀ ਬਣਦੀ ਆ। ਕਈ ਵਾਰੀ ਕਈ ਫੋਟੋਆਂ ਦੇ ਹੁੰਦੀ ਆ ਵੀ ਤੁਸੀਂ ਖਿੱਚਦੇ ਹੋ ਬਾਅਦ 'ਚ ਆਉਂਦਾ ਹੀ ਕੁਛ ਨੀਗਾ, ਅਤੇ ਜਾਂ ਕਈਆਂ ਦੇ ਇੱਦਾਂ ਹੁੰਦੀਆਂ ਵੀ ਐਕਸੀਡੈਂਟਲੀ ਵੀ ਵਧੀਆ ਆ ਜਾਂਦੀਆਂ। ਮਤਲਬ ਇਹਦੇ ਹਜ਼ਾਰਾਂ ਕੰਬੀਨੇਸ਼ਨ ਨੇ, ਆਪਾਂ ਕੋਈ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਪ੍ਰੀ ਪਲੈਨਡ ਆ। ਪ੍ਰੀ ਪਲੈਨਡ ਸਿਰਫ ਕਮਰਸ਼ੀਅਲ ਫੋਟੋਗ੍ਰਾਫੀ ਹੋ ਸਕਦੀ ਆ, ਪ੍ਰੀ ਪਲੈਨਡ ਜਿਹੜੀ ਆ ਕੋਈ ਪ੍ਰੋਜੈਕਟ ਦੀ ਫੋਟੋਗ੍ਰਾਫੀ ਹੋ ਸਕਦੀ ਆ, ਠੀਕ ਆ। ਜਿਹੜਾ ਆਰਟ ਹੈ, ਆਰਟ ਦੇ ਵਿੱਚ ਦੇਰ ਇਜ਼ ਨੋ ਪ੍ਰੀ ਪਲੈਨਿੰਗ, ਔਰ ਜਿਹੜਾ ਬੰਦਾ ਆਰਟਿਸਟ ਹੈ ਉਹ ਜੇ ਪ੍ਰੀ ਪਲੈਨਡ ਪ੍ਰੋਜੈਕਟਸ ਵੀ ਨੇ ਜਾਂ ਕਮਰਸ਼ੀਅਲ ਵੀ ਕਰਦਾ, ਅਤੇ ਉਹਦੇ ਵਿੱਚ ਉਹਦਾ ਆਰਟ ਬੋਲਦਾ, ਉਹਦੇ ਐਂਗਲ ਬੋਲਦੇ ਆ, ਉਹਦਾ ਲਾਈਟ ਨਾਲ ਜੋ ਪਲੇ ਕਰਦਾ ਉਹ ਬੋਲਦਾ, ਅਤੇ ਉਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਵਿੱਚ ਸਾਰੇ ਦੇ ਵਿੱਚ ਆ, ਇਹ ਬੰਦੇ 'ਤੇ ਡਿਪੈਂਡ ਕਰਦਾ।
ਹੁਣ ਇਸ ਸਟੇਜ 'ਤੇ ਆ ਕੇ ਤੁਸੀਂ ਕਾਫੀ ਜ਼ਿਆਦਾ ਐਕਸਪੀਰੀਅੰਸ ਵੀ ਹੋ ਚੁੱਕੇ ਹੈਗੇ ਹੋ, ਅੱਜ ਕੱਲ੍ਹ ਕਿਹੜਾ ਸ਼ੌਂਕ ਹੈਗਾ, ਅਜੇ ਵੀ ਫੋਟੋਗ੍ਰਾਫੀ ਨੂੰ ਕੰਟੀਨਿਊ ਕੀਤਾ ਹੋਇਆ ਜਾਂ ਅੱਗੇ ਇਹਨੂੰ ਪਾਸ ਔਨ ਕੀਤਾ ਹੋਇਆ, ਕੋਈ ਅਕੈਡਮੀ ਵਗੈਰਾ ਚਲਾ ਰਹੇ ਹੋ, ਅੱਗੇ ਕਿਸੇ ਨੂੰ ਸਿਖਾ ਰਹੇ ਹੋ, ਕਿਸ ਤਰੀਕੇ ਨਾਲ ਆਪਣੀ ਟਾਈਮ ਵਗੈਰਾ ਪਾਸ ਕਰ ਰਹੇ ਹੋ?
ਦੇਖੋ ਗੱਲ ਇਹ ਆ ਵੀ ਉਹ ਸ਼ੌਂਕ ਹੀ ਕਿਹੜੇ ਕੀ ਹੋਇਆ ਜਿਹੜਾ ਮਰ ਗਿਆ, ਉਹ ਤਾਂ ਹਰ ਰੋਜ਼ ਨਵੇਂ ਚੈਲੇਂਜ ਦਿੰਦਾ, ਪਰਿਸਥਿਤੀਆਂ ਬਦਲ ਜਾਂਦੀਆਂ, ਜਿਹੜੀਆਂ ਚੀਜ਼ਾਂ ਤੁਸੀਂ ਕੀਤੀਆਂ ਨੇ ਉਹ ਚੀਜ਼ਾਂ ਹੀ ਨਹੀਂ ਅਵੇਲੇਬਲ, ਤੁਹਾਨੂੰ ਇਹਦਾ ਮਤਲਬ ਨਵਾਂ ਕੀ ਕੁਛ ਲੱਭਣਾ ਪੈਂਦਾ, ਹੈ ਨਾ। ਬਾਕੀ ਇਹ ਵੀ ਮੈਂ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਇਹਦੇ ਨਾਲ ਸੰਬੰਧਿਤ ਕਰ ਰਿਹਾ, ਪਰ ਜੇ ਕੋਈ ਬੰਦਾ ਮਤਲਬ ਮੇਰੇ ਕੋਲੋਂ ਕਦੇ ਵੀ ਦਿਨ ਰਾਤ 24 ਘੰਟੇ ਜਦੋਂ ਮਰਜ਼ੀ, ਕਿਉਂਕਿ ਮੇਰੇ ਹੋਰ ਵੀ ਕਈ ਇੰਟਰਸਟ ਨੇ, ਭਾਸ਼ਾ ਉੱਤੇ ਮੈਂ ਕਾਫੀ ਕੰਮ ਕੀਤਾ, ਪੰਜਾਬੀ ਦੀ ਪਹਿਲੀ ਫੌਂਟ ਜਿਹੜੀ ਉਹ ਮੈਂ ਬਣਾਈ ਆ, ਹਾਂਜੀ, ਪੰਜਾਬੀ ਦੇ ਕਨਵਰਟਰ ਮੈਂ ਬਣਾਇਆ, ਹੋਰ ਕਈ ਕੁਛ ਇੱਦਾਂ ਦਾ ਕੀਤਾ ਹੋਇਆ, ਅਤੇ ਉਹ ਮੈਨੂੰ ਮੈਂ ਕੋਈ ਕਿਸੇ ਨੌਲੇਜ 'ਤੇ ਕਿਸੇ ਚੀਜ਼ 'ਤੇ ਮੈਂ ਕੋਈ ਕਾਪੀਰਾਈਟ ਨਹੀਂ ਰੱਖਦਾ।
ਹੁਣ ਗੱਲ ਕਰਦੇ ਹਾਂ ਤੁਹਾਡੇ ਹੋਰ ਸ਼ੌਂਕਾਂ ਦੀ, ਤੁਸੀਂ ਕਿਹਾ ਵੀ ਬੁੱਕਸ ਵੀ ਲਿਖੀਆਂ, ਫੌਂਟਸ ਵੀ ਬਣਾਏ, ਕਾਫੀ ਜ਼ਿਆਦਾ ਤੁਸੀਂ ਸੇਵਾ ਕਰ ਰਹੇ ਹੋ ਟੈਕਨੀਕਲ ਲਾਈਨ ਵਾਲੇ ਪਾਸੇ ਵੀ, ਦੱਸੋ ਕਿ ਕਿਹੜੀਆਂ ਕਿਹੜੀਆਂ ਬੁੱਕਸ ਤੁਹਾਡੀਆਂ ਅੱਜ ਤੱਕ ਆ ਚੁੱਕੀਆਂ, ਕਿਹੜੀਆਂ ਜ਼ਿਆਦਾ ਮਕਬੂਲ ਰਹੀਆਂ, ਅਤੇ ਕਿਹੜੀਆਂ ਆਉਣ ਵਾਲੀਆਂ, ਕੀ ਉਹ ਸਾਰੀਆਂ ਪ੍ਰਿੰਟ ਮੀਡੀਆ ਹੈਗੀਆਂ ਜਾਂ ਸਿਰਫ ਡਿਜੀਟਲ ਵੀ ਹੈਗੀਆਂ?
ਇੱਦਾਂ ਜੀ, ਇਹ ਕਾਫੀ ਲੰਮਾ ਚੌੜਾ ਸਵਾਲ ਹੈ ਇਹ, ਇੱਦਾਂ ਕਿ ਟੋਟਲ ਤਕਰੀਬਨ 40-41 ਬੁੱਕਸ ਨੇ ਮੇਰੀਆਂ, ਵੇਰੀਅਸ ਸਬਜੈਕਟਸ 'ਤੇ ਨੇ, ਈਵਨ ਇਹਦੇ ਵਿੱਚ ਗੁਣਕਾਰੀ ਪੌਦਿਆਂ ਉੱਤੇ ਵੀ ਮੇਰੀ ਕਿਤਾਬ ਹੈ, 100 ਗੁਣਕਾਰੀ ਪੌਦਿਆਂ ਉੱਤੇ ਕਿਤਾਬ ਹੈ, ਫਿਰ ਖੇਤੀਬਾੜੀ ਦਾ ਇੱਕ ਜਨਰਲ 12 ਮਾਹਾ, ਫਿਰ ਮੇਰੇ ਕੋਲ ਸਬਜ਼ੀਆਂ ਦਾ 12 ਮਾਹਾ, ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ, ਅਤੇ ਈਵਨ ਖੇਤੀਬਾੜੀ ਦੇ ਉੱਤੇ 12 ਮਾਹ ਲਿਖਿਆ ਵੀ ਹੋਇਆ, ਹਾਂਜੀ, ਉਹ ਇੱਕ ਡਿਫਰੈਂਟ ਟਾਈਪ ਦਾ ਵੀ ਖੇਤੀਬਾੜੀ ਦਾ 12 ਮਾਹ ਜਿਹੜਾ ਉਹ ਵੀ ਲਿਖਿਆ ਹੋਇਆ, ਅਤੇ ਹੋਰ ਕਵਿਤਾ ਵੀ ਹੈਗੀ ਆ, ਮਤਲਬ ਮੈਂ ਕਵੀ ਕਹਾਉਂਦਾ ਨਹੀਂ ਪਰ ਫਿਰ ਵੀ ਮੇਰੀਆਂ ਕਵਿਤਾ ਦੀਆਂ 3-4 ਕਿਤਾਬਾਂ ਹੈਗੀਆਂ ਨੇ, ਉਹ ਮਤਲਬ ਮਨ ਦੇ ਵਿੱਚ ਕਿਸੇ ਵਲਵਲਾ ਉੱਠਦਾ, ਉਹ ਕਈ ਵਾਰੀ ਕਵਿਤਾ ਦਾ ਰੂਪ ਲੈ ਲੈਂਦਾ, ਕਈ ਵਾਰੀ ਵਿਅੰਗ ਦਾ ਲੈਂਦਾ, ਮੇਰੀ ਵਿਅੰਗ ਦੀ ਕਿਤਾਬ ਹੈ, ਫਿਰ ਛੋਟੇ ਲੇਖਾਂ ਦੀਆਂ ਕਿਤਾਬਾਂ ਨੇ ਉਹ ਬਹੁਤ ਛਪੀਆਂ ਨੇ, ਨਿਬੰਧ ਜਿਹਨੂੰ ਕਹਿੰਦੇ ਹਾਂ, ਫਿਰ ਟੂਣੇ ਵੀ ਲਾਉਣਾ, ਫਿਰ ਇੱਕ ਕਿਤਾਬ ਹੈ ਪੱਚਰਾਂ, 4-4 ਲਾਈਨਾਂ ਦੀਆਂ ਨੇ, ਜਿਹੜੇ ਸੁਸਾਇਟੀ ਜੋ ਕੁਝ ਵਾਪਰਦਾ, ਮਤਲਬ ਉਹਨੂੰ ਆਪਾਂ ਛੋਟੀ ਛੋਟੀਆਂ 1-1, 2-2, 3-3, 4-4 ਲਾਈਨਾਂ 'ਚ ਆਵੇ, ਜਿਵੇਂ ਕਹਿੰਦਾ ਵੀ ਬਾਬਾ ਜੀ ਤੂੰ ਆਵੀਂ ਨਾ, ਨਵਾਂ ਪੰਗਾ ਪਾਵੀਂ ਨਾ, ਵਪਾਰ ਸੋਹਣਾ ਚੱਲ ਰਿਹਾ, ਤੇ ਇਦਾਂ ਮਤਲਬ ਵੀ ਹਰ ਇੱਕ ਜਿਹੜੀ ਬੜੇ ਕੁਛ ਮਤਲਬ ਸੁਸਾਇਟੀ ਨੂੰ ਨੇੜਿਓਂ ਦੇਖਣ ਦਾ ਕੋਸ਼ਿਸ਼ ਕਰੀ ਦੀ ਆ ਵੀ ਜੋ ਮਨੁੱਖੀ ਮਨ ਹੈ, ਜੋ ਮਨੁੱਖੀ ਆਪ ਭਾਵ ਹੈ, ਜੋ ਮਨੁੱਖੀ ਆਦਤਾਂ ਨੇ ਉਹਦੇ 'ਚ ਉਹ ਚੀਜ਼ ਲੱਭਣ ਦੀ ਕੋਸ਼ਿਸ਼ ਕਰੀ ਦੀ ਆ ਜਿਹੜੀ ਕਿ ਗੁਣਕਾਰੀ ਹੋਵੇ ਜਾਂ ਸੁਸਾਇਟੀ ਨੂੰ ਮਤਲਬ ਬਦਲਣ ਦੇ ਵਿੱਚ ਹੋਵੇ। ਇਸੇ ਤਰ੍ਹਾਂ ਫਿਰ ਮੈਂ ਬੱਚਿਆਂ ਲਈ ਲਿਖਿਆ, ਬੱਚਿਆਂ ਦੀਆਂ ਮੇਰੀਆਂ 15-20 ਕਿਤਾਬਾਂ ਨੇ ਅਤੇ ਕਹਾਣੀਆਂ ਦੀਆਂ ਨੇ, ਉਹ ਕਹਾਣੀਆਂ ਜਿਹੜੀਆਂ ਨੇ ਪਰ ਉਹ ਮੇਰੇ ਬਚਪਨ ਦੀਆਂ ਨੇਗੀਆਂ, ਅੱਜ ਦੇ ਬੱਚਿਆਂ ਦੇ ਬਚਪਨ ਦੀਆਂ ਵੀ, ਕਿਉਂਕਿ ਹਾਲਾਤ ਤਾਂ ਬਦਲ ਚੁੱਕੇ ਆ। ਜੇ ਅਸੀਂ ਆਪਣੀਆਂ ਦੀਆਂ ਮੋਰਾਂ ਦੀਆਂ ਬੱਦਲਾਂ ਦੀਆਂ ਕਰਾਂਗੇ ਤਾਂ ਉਹਨਾਂ ਨੂੰ ਨਾ ਦਿਖਦੇ ਆ ਨਾ ਉਹ ਆ। ਫਿਰ ਜਿਹੜੀਆਂ ਉਦੋਂ ਬਾਅਦ ਬੱਚਿਆਂ ਨੂੰ ਟੀਚਿੰਗ ਦੀਆਂ ਕਿਤਾਬਾਂ ਨੇ 8-10 ਜਿਹੜੀਆਂ ਕਿ ਪੰਜਾਬੀ ਸਿਖਾਉਣ ਦੀਆਂ, ਖਾਸ ਕਰ ਜਿਹੜੀਆਂ ਸਕੂਲਾਂ ਦੇ ਵਿੱਚ ਜਾਂ ਹੋਰ ਕਿਤੇ ਆ, ਇਹ ਜਿੰਨੀਆਂ ਸਾਨੂੰ ਸਿਖਾਈਆਂ ਗਈਆਂ ਨੇ ਇਹ ਸਾਇੰਟੀਫਿਕ ਨਹੀਂ ਹੈਗੀਆਂ। ਈਵਨ ਜਿਹੜੇ ਚਾਰਟ ਜਾਂ ਅਸੀਂ 35 ਸਿਖਾਉਂਦੇ ਉਹ 'ਚ ਆ ਕੇ ਕਹਿੰਦੇ ਨਾਣਾ ਖਾਲੀ, ਗੰਗਾ ਖਾਲੀ, ਯਈਆਂ ਖਾਲੀ, ਰਾੜਾ ਖਾਲੀ, ਉਹ ਗਲਤ ਹੈ। ਉਹ ਬੱਚੇ ਪਹਿਲਾਂ ਹੀ ਸਮਝਦੇ ਵੀ ਇਹ ਤਾਂ ਫਜ਼ੂਲ ਅੱਖਰ ਨੇ, ਜਦ ਕਿ ਉਹ ਐਡੇ ਇੰਪੋਰਟੈਂਟ ਨੇ, ਹੈ ਨਾ। ਹੁਣ ਵੰਗਾਂ ਅਸੀਂ ਗੱਗੇ ਨਾਲ ਲਿਖਣ ਲੱਗ ਪਏ, ਵੰਗਾਂ ਨੇ ਇੰਜਣ ਹੈ, ਹੈ ਨਾ, ਕਿਉਂ ਨਾ ਲਿਖੋ। ਹੈਂ, ਕਣਕ ਨੂੰ ਬੱਚੇ ਕਣਕ ਕਹਿਣ ਲੱਗ ਪਏ। ਅਤੇ ਅਸੀਂ ਆਪਣੀ ਬੋਲੀ ਨੂੰ, ਸਾਡੇ ਜਿਹੜੀਆਂ ਸੰਸਥਾਵਾਂ ਸੀਗੀਆਂ, ਭਾਸ਼ਾ ਵਿਭਾਗ ਸੀ ਜਾਂ ਟੈਕਸਟ ਬੁੱਕ ਬੋਰਡ ਸੀ, ਇਹਨਾਂ ਨੇ ਸਾਡੀ ਭਾਸ਼ਾ ਨੂੰ ਮਾਰਿਆ। ਅਸੀਂ ਇਸ ਤੋਂ ਇੰਡੀਪੈਂਡੈਂਟਲੀ ਕਰ ਰਹੇ ਹਾਂ, ਬਿਨਾਂ ਕਿਸੇ ਸਰਕਾਰੀ ਗ੍ਰਾਂਟ ਤੋਂ, ਨਾ ਅਸੀਂ ਲੈਂਦੇ ਹਾਂ ਨਾ ਸਰਕਾਰ ਨੇ ਕੋਈ ਐਪਲੀਕੇਸ਼ਨ ਦਿੰਦੇ ਹਾਂ, ਲੋਕਾਂ ਦੇ ਸਹਿਯੋਗ ਨਾਲ ਹੀ ਕੰਮ ਚੱਲਦਾ, ਕੋਈ ਅਸੀਂ ਕਾਪੀਰਾਈਟ ਨਹੀਂ ਰੱਖਦੇ। ਹੁਣ ਅਸੀਂ ਨਵੀਆਂ ਸਾਇੰਟੀਫਿਕ ਲੀਹਾਂ ਉੱਤੇ ਪੰਜਾਬੀ ਸਿਖਾਉਣ ਦੀ ਰੰਗਲੀ ਲਿਖਾਈ ਵਗੈਰਾ ਕਿਤਾਬ 2003 ਤੋਂ ਸ਼ੁਰੂ ਕੀਤੀ ਆ। ਇੱਦਾਂ ਹੀ ਹੁਣ ਵੀਡੀਓ ਕਾਇਦਾ ਬਣਾ ਰਹੇ ਹਾਂ ਜਿਹਦੇ ਨਾਲ ਕਿ ਤੁਸੀਂ ਕਿਸੇ ਵੀ ਭਾਸ਼ਾ ਵਾਲੇ ਬੰਦੇ ਨੂੰ ਪੰਜਾਬੀ ਸਿਖਾ ਸਕਦੇ ਹੋ, ਚਾਹੇ ਕਿਸੇ ਕਾਲੇ ਨੂੰ ਸਿਖਾ ਲਓ, ਚਾਹੇ ਕਿਸੇ ਫਰੈਂਚ ਨੂੰ ਸਿਖਾ ਲਓ, ਪੰਜਾਬੀ ਨੂੰ ਸਿਖਾ ਲਓ, ਬੱਚਿਆਂ ਨੂੰ ਸਿਖਾ ਲਓ, ਵੱਡਿਆਂ ਨੂੰ ਸਿਖਾ ਲਓ। ਤੋ ਇਸ ਤਰ੍ਹਾਂ ਦੀਆਂ ਹੈਗੀਆਂ ਨੇ। ਪਲੱਸ ਅਸੀਂ ਕਿਤਾਬਾਂ ਦੀ ਡਿਜੀਟਾਈਜੇਸ਼ਨ ਕੀਤੀ ਆ, ਸਾਡੇ ਕੋਲ 35,000 ਪੰਜਾਬੀ ਦੀਆਂ ਕਿਤਾਬਾਂ ਦੀ ਡਿਜੀਟਾਈਜੇਸ਼ਨ ਹੋ ਗਈ ਆ। ਹਾਂਜੀ, ਪੰਜਾਬੀ ਦੀਆਂ ਕਿਤਾਬਾਂ ਦੀ, ਉਹ 'ਚੋਂ ਅਸੀਂ ਇੱਕ CD ਵੀ ਕੱਢੀ ਸੀਗੀ ਕੁਛ ਕਿਤਾਬਾਂ ਦੀ। ਹੁਣ ਅਸੀਂ 2 ਐਪ ਵੀ ਲਾਂਚ ਕਰ ਦਿੱਤੀਆਂ ਨੇ, ਪਰ ਉਹ ਲਾਂਚ ਹਾਲੇ ਟਰਾਇਲ 'ਤੇ ਆ। ਉਹਨਾਂ 'ਚ 3,000-4,000 ਕਿਤਾਬ ਹੈ, ਉਹ ਹਾਲੇ ਅਸੀਂ ਟਰਾਇਲ ਭੇਜ ਰਹੇ ਹਾਂ ਵੀ ਸਾਨੂੰ ਕੀ ਪ੍ਰੋਬਲਮ ਆਉਣੀਆਂ ਨੇ, ਕਿਉਂਕਿ ਉਹਦੇ ਲਈ ਸਾਨੂੰ ਜਿਹੜੀਆਂ ਐਪਸ ਦੇ ਲਈ ਪੈਸੇ ਦੇਣੇ ਪੈਂਦੇ ਆ, ਉਹ ਅਸੀਂ ਲੱਭ ਰਹੇ ਹਾਂ ਕਿ ਕਿਵੇਂ ਜਿਹੜੇ ਆ ਉਹ ਫ੍ਰੀ ਦੇ ਵਿੱਚ ਪੰਜਾਬੀਆਂ ਨੂੰ ਮਿਲ ਜਾਣ, ਅਤੇ ਉਹ ਮੈਂ ਇਸ ਕਰਕੇ ਹਾਲੇ ਅਨਾਊਂਸ ਨਹੀਂ ਕਰ ਸਕਦਾ।
ਅਤੇ ਜੇ ਇਹ ਇਨਫੋਰਮੇਸ਼ਨ ਲੈਣੀ ਹੋਵੇ, ਜਿਹੜੀਆਂ ਬੁੱਕਸ ਡਿਜੀਟਾਈਜ਼ ਹੋ ਗਈਆਂ, ਉਹ ਕਿਸੇ ਨਾ ਕਿਸੇ ਵੈਬਸਾਈਟ 'ਤੇ ਕਿੱਥੇ ਅਵੇਲੇਬਲ ਹੈਗੀਆਂ, ਜਿੱਥੇ ਸਾਡੇ ਸੁਣਨ ਵਾਲੇ ਤੁਹਾਡੇ ਨਾਲ ਜੁੜ ਸਕਣ?
ਤੁਸੀਂ ਉਹ ਮੇਰੇ ਨਾਲ ਸਿੱਧਾ ਕਰ ਲਓ ਗੱਲ ਹਾਲ ਦੀ ਘੜੀ, ਕਿਉਂਕਿ ਅਸੀਂ ਹੌਲੀ ਹੌਲੀ ਸਾਰੇ ਰਿਸੋਰਸਿਸ ਕਰ ਰਹੇ ਹਾਂ। ਵੈਬਸਾਈਟਾਂ ਹੈਗੀਆਂ ਨੇ, ਪਰ ਵੈਬਸਾਈਟਾਂ ਦੇ ਉੱਤੇ ਹਾਲੇ ਇੰਨਾ ਕੁਛ ਨਹੀਂ ਪਾਇਆ। ਕਾਰਨ ਇਹ ਆ ਕਿ ਉਹ ਕਈ ਵਾਰੀ ਨਾ ਕੱਚ ਘਰੜ ਮੈਸੇਜ ਚੱਲ ਜਾਂਦਾ, ਅਤੇ ਅਸੀਂ ਫਿਰ ਜਿਹੜਾ ਆ ਕਸਟਮਾਈਜ਼ ਕਰ ਦਈਦਾ ਵੀ ਕੋਈ ਬੰਦਾ ਜਿਹੜਾ ਉਹ ਕਿਸ ਤਰ੍ਹਾਂ ਦੀ ਚੀਜ਼ ਚਾਹੁੰਦਾ। ਕੋਈ ਮਤਲਬ ਪ੍ਰਾਇਮਰੀ ਸਕੂਲ ਨੂੰ ਪੜ੍ਹਾ ਰਿਹਾ, ਕੋਈ ਹਾਈ ਸਕੂਲ ਨੂੰ ਪੜ੍ਹਾ ਰਿਹਾ, ਕੋਈ ਵੱਡਿਆਂ ਨੂੰ ਪੰਜਾਬੀ ਸਿਖਾਉਣਾ ਚਾਹੁੰਦਾ, ਕੋਈ ਛੋਟਿਆਂ ਨੂੰ, ਉਹਨਾਂ ਦੇ ਜਿਹੜੇ ਨੀਡਸ ਨੇ ਉਹ ਅਲੱਗ ਅਲੱਗ ਨੇ, ਹੈ ਨਾ। ਅਤੇ ਖਾਸ ਕਰ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਇੱਥੇ ਕਾਫੀ ਲੋਕ ਜਿਹੜੇ ਨੇ ਉਹ ਮੇਰੇ ਨਾਲ ਜੁੜੇ ਨੇ ਇਸ ਮਸਲੇ 'ਚ, ਔਰ ਮੇਰੇ ਹੁਣ ਇਸ ਟੂਰ ਉੱਤੇ ਵੀ ਮੇਰੇ ਨਾਲ ਬੜਾ ਅੱਛਾ ਲੋਕਾਂ ਨੇ ਕੰਟੈਕਟ ਕੀਤਾ, ਇਨਕਲੂਡਿੰਗ ਸਿਡਨੀ, ਮੈਲਬੋਰਨ, ਐਡਲੇਡ ਅਤੇ ਬ੍ਰਿਸਬੇਨ ਵੀ ਜਾ ਰਿਹਾ ਮੈਂ। ਅਤੇ ਮੈਨੂੰ ਲੱਗਦਾ ਕਿ ਵੀ ਇੱਕ ਵਧੀਆ ਮੂਵਮੈਂਟ ਹੋ ਜਾਏਗੀ, ਔਰ ਇਹ ਸਾਰਾ ਜਿੰਨਾ ਕੰਮ ਹੈ ਸਾਰਾ ਸਾਡਾ ਵੋਲੰਟਰੀ ਵਰਕ ਹੈ, ਅਤੇ ਉਹ ਲੋਕਾਂ ਦੇ ਸਹਿਯੋਗ ਨਾਲ ਹੈ। ਅਸੀਂ ਕਿਸੇ ਸਰਕਾਰੀ ਤੋਂ ਸਾਨੂੰ ਕੋਈ ਨਾ ਕੋਈ ਨਹੀਂ, ਪਰ ਅਸੀਂ ਕਿਸੇ ਨੂੰ ਐਪਲੀਕੇਸ਼ਨ ਨਹੀਂ ਦਿੰਦੇ।
ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਜਿਹਨੂੰ ਕਹਿੰਦੇ ਰੂਹ ਖੁਸ਼ ਹੋ ਗਈ, ਪੰਜਾਬੀ ਬੋਲੀ ਦੀ ਸੇਵਾ ਤੁਸੀਂ ਕਰ ਰਹੇ ਹੋ, ਸੱਭਿਆਚਾਰ ਦੀ ਸੇਵਾ ਕਰ ਰਹੇ ਹੋ, ਇਸ ਤਰ੍ਹਾਂ ਹੀ ਕਰਦੇ ਰਹੋ। ਸਾਡੀਆਂ ਬੈਸਟ ਵਿਸ਼ਿਜ਼, SBS ਪੰਜਾਬੀ ਰੇਡੀਓ ਦੀ ਸਾਰੀ ਟੀਮ ਦੀਆਂ ਬੈਸਟ ਵਿਸ਼ਿਜ਼ ਤੁਹਾਡੇ ਨਾਲ ਲੱਗੀਆਂ ਜੀ।
ਬਹੁਤ ਬਹੁਤ ਧੰਨਵਾਦ ਜੀ। ਬਸ ਜਿੰਨੀ ਦੇਰ ਕਰਨ ਜੋਗੇ ਰਹੇ, ਜਿੰਨੀ ਦੇਰ ਹੋਈ, ਜਿੰਨੀ ਦੇਰ ਉਸ ਲੋਕ ਨਾਲ ਪਿਆਰ ਦੇਈ ਜਾਂਦੇ ਉੱਨੀ ਦੇਰ ਹੋਈ ਜਾਣਾ, ਆਪੇ ਹੋਈ ਜਾਣਾ, ਕੁਛ ਨਹੀਂ ਪਤਾ ਕਦੋਂ ਤੱਕ ਹੈ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। SBS 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 Radio